You're with SBS Radio.
ਦੋਸਤੋਂ ਅੰਕੜਿਆਂ ਅਨੁਸਾਰ ਕੋਵਿਡ-19 ਦੇ ਚੱਲਦੇ ਜਨਤਕ ਸਿਹਤ ਦੇ ਆਦੇਸ਼ਾਂ ਦੀ ਉਲੰਘਣਾ ਲਈ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਲੱਖਾਂ ਡਾਲਰਾਂ ਦੇ ਜੁਰਮਾਨੇ ਦੀ ਭਰਪਾਈ ਹਜੇ ਬਾਕੀ ਹੈ। ਤਾਜ਼ਾ ਅੰਕੜੇ ਦੱਸਦੇ ਨੇ ਕਿ ਨਿਊ ਸਾਊਥ ਵੇਲਜ਼ ਵਿੱਚ ਇਸ ਸਾਲ ਜੂਨ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਕੁੱਲ $24 million ਦੇ ਮੁੱਲ ਵਿੱਚੋਂ ਸਿਰਫ ਲਗਭਗ $1.5 million ਦਾ ਜੁਰਮਾਨਾ ਹੀ ਅਦਾ ਕੀਤਾ ਗਿਆ ਹੈ। ਆਰਥਿਕ ਪੱਖੋਂ ਕਮਜ਼ੋਰ ਕੁਝ ਆਸਟ੍ਰੇਲੀਅਨ ਜੁਰਮਾਨੇ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ, ਜਿਸ ਤਹਿਤ ਕਾਨੂੰਨੀ ਸਮੂਹਾਂ ਨੇ ਇੱਕ ਬਿਹਤਰ ਜੁਰਮਾਨਾ ਪ੍ਰਣਾਲੀ ਅਤੇ ਹੋਰ ਡਾਟਾ ਉਪਲਬਧ ਕਰਾਉਣ ਦੀ ਮੰਗ ਕੀਤੀ ਹੈ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਪੇਸ਼ ਹੈ ਇਸ ਵਿਸ਼ੇ ਤੇ ਇੱਕ ਖਾਸ ਰਿਪੋਰਟ। ਆਰਥਿਕ ਪੱਖੋਂ ਕਮਜ਼ੋਰ ਲੋਕ ਜਿਨ੍ਹਾਂ ਨੂੰ ਕੋਵਿਡ-19 ਦੀ ਉਲੰਘਣਾ ਲਈ ਜੁਰਮਾਨਾ ਲਗਾਇਆ ਗਿਆ ਹੈ, ਉਹਨਾਂ ਦਾ ਸਮਰਥਨ ਕਰਨ ਵਾਲੇ ਵਕੀਲ ਰਿਪੋਰਟ ਕਰ ਰਹੇ ਹਨ ਕਿ ਬਹੁਤ ਸਾਰੇ ਲੋਕ ਵਿੱਤੀ ਤੰਗੀ ਜਾਂ ਹੋਰ ਕਾਰਨਾਂ ਕਰਕੇ ਭੁਗਤਾਨ ਨਹੀਂ ਕਰ ਪਾ ਰਹੇ। ਨਿਊ ਸਾਊਥ ਵੇਲਜ਼ ਦੇ ਡੇਟਾ ਅਨੁਸਾਰ $4 million ਦੇ ਕੋਰੋਨਾ ਵਾਇਰਸ ਜੁਰਮਾਨਿਆਂ 'ਚੋਂ March 2020 ਤੋਂ March 2021 ਯਾਨੀ ਕਿ 12 ਮਹੀਨਿਆਂ ਦੀ ਮਿਆਦ ਦੌਰਾਨ ਲਗਭਗ $2 million ਹੀ ਭੁਗਤਾਏ ਗਏ ਹਨ। ਜਦਕਿ ਵਿਕਟੋਰੀਆ ਦੇ ਅੰਕੜੇ ਦਰਸਾਉਂਦੇ ਹਨ ਕਿ ਮਾਰਚ ਦੇ ਅਖੀਰ ਤੋਂ ਲੈ ਕੇ ਇਸ ਸਾਲ ਜੂਨ ਦੇ ਅੱਧ ਤੱਕ ਹਰ ਤਰ੍ਹਾਂ ਦੀਆਂ ਫੀਸਾਂ ਮਿਲਾ ਕੇ ਲਗਭਗ $55 million ਦੀ ਕੁੱਲ ਰਕਮ ਦਾ ਭੁਗਤਾਨ ਹਜੇ ਬਕਾਇਆ ਹੈ। ਵਿਕਟੋਰੀਆ ਵਿੱਚ ਉਸ ਸਮੇਂ ਦੇ ਦੌਰਾਨ ਤਕਰੀਬਨ 39,000 ਜੁਰਮਾਨਾ ਨੋਟਿਸ ਜਾਰੀ ਕੀਤੇ ਗਏ ਹਨ, ਪਰ ਸਿਰਫ $5.7 million ਦੇ ਜੁਰਮਾਨੇ ਅਦਾ ਕੀਤੇ ਗਏ ਹਨ। 65% ਜੁਰਮਾਨੇ ਫਾਈਨਲ ਡਿਮਾਂਡ ਫੇਸ ਯਾਨੀ ਕਿ ਅੰਤਿਮ ਮੰਗ ਦੇ ਪੜਾਅ 'ਤੇ ਪਹੁੰਚ ਗਏ ਹਨ। ਪਰ ਇਹ ਚਿੰਤਾਵਾਂ ਹਨ ਕਿ ਲੌਕਡਾਊਨ ਦੇ ਦੌਰਾਨ ਸਖ਼ਤ ਪ੍ਰਭਾਵਿਤ ਹੋਏ ਨੌਜਵਾਨ ਜੁਰਮਾਨੇ ਦੀ ਭਰਪਾਈ ਨਾ ਕਰਨ ਕਾਰਨ ਕੋਈ ਕਾਨੂੰਨੀ ਸਹਾਇਤਾ ਮੰਗਣ ਲਈ ਸ਼ਾਇਦ ਅੱਗੇ ਨਾ ਆ ਸਕਣ। ਟਿਫਨੀ ਓਵਰਆਲ ਕਾਨੂੰਨੀ ਅਧਿਕਾਰ ਕੇਂਦਰ ਵਿਖੇ ਯੂਥ ਲਾਅ ਵਿੱਚ ਐਡਵੋਕੇਸੀ ਅਤੇ ਹਿਊਮਨ ਰਾਈਟ ਅਫਸਰ ਹਨ।
We acknowledge we're only a very small portion of young people or community members probably reach out and access legal advice and support for these fines matters. I think a lot of them are just sitting with them.
ਬਹੁਤ ਸਾਰੇ ਕਾਨੂੰਨੀ ਪੇਸ਼ੇਵਰਾਂ ਵਾਂਗ ਟਿਫਨੀ ਗੁੰਝਲਦਾਰ ਅਪੀਲ ਪ੍ਰਣਾਲੀ ਨੂੰ ਨੈਵੀਗੇਟ ਕਰਨ ਵਿੱਚ ਆਉਂਦੀਆਂ ਮੁਸ਼ਕਲਾਂ ਤੋਂ ਚਿੰਤਤ ਹਨ। ਟਿਫਨੀ ਨੇ ਫਾਈਨਸ ਵਿਕਟੋਰੀਆ ਦੇ ਓਵਰਸਾਈਟ ਪੈਨਲ ਨੂੰ ਇੱਕ ਨਿਰਪੱਖ ਪ੍ਰਣਾਲੀ ਵਿਕਸਿਤ ਕਰਨ ਦੀ ਉਮੀਦ ਵਿੱਚ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਮੰਗ ਕੀਤੀ ਹੈ। ਲੌਕਡਾਊਨ ਦੌਰਾਨ ਕੋਰੋਨਾ ਵਾਇਰਸ ਨਿਯਮਾਂ ਦੀ ਪਾਲਣਾ ਕਰਦੇ ਨੌਜਵਾਨਾਂ ਦੁਆਰਾ ਸੁਰੱਖਿਆ ਮੁੱਦਿਆਂ ਅਤੇ ਹੋਰ ਮੁਸ਼ਕਲਾਂ ਨਾਲ ਨਜਿੱਠਣਾ ਵੀ ਇੱਕ ਚਿੰਤਾ ਦਾ ਵਿਸ਼ਾ ਹੈ।
And what we're observing at youth law through our casework is that definitely some young people with certain vulnerabilities such as homelessness or experiencing family violence have it does seem that there was some sort of focus or on them for fines especially in the early lockdowns.
Victoria police ਦਾ ਕਹਿਣਾ ਹੈ ਕਿ ਨਿਯਮ ਤੋੜਨ ਵਾਲੇ ਲੋਕ ਜੇ ਕੁਝ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਤਾਂ ਉਹ ਜੁਰਮਾਨਾ ਅਦਾ ਕਰਨ ਲਈ ਵਾਧੂ ਸਮਾਂ ਮੰਗ ਸਕਦੇ ਹਨ ਤੇ ਜੇ ਉਹ ਵਿੱਤੀ ਮੁਸ਼ਕਿਲ ਵਿੱਚੋਂ ਗੁਜ਼ਰ ਰਹੇ ਹਨ ਤਾਂ ਭੁਗਤਾਨ ਯੋਜਨਾ ਯਾਨੀ ਕਿ ਪੇਮੈਂਟ ਪਲਾਨ ਦੀ ਮੰਗ ਵੀ ਕਰ ਸਕਦੇ ਹਨ। ਰਾਜ ਦਾ ਨਿਆਂ ਵਿਭਾਗ ਉਹਨਾਂ ਲੋਕਾਂ ਲਈ ਸੋਚਦਾ ਹੈ ਜੋ ਕੋਵਿਡ-19 ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨ ਕਾਰਨ ਖਰਚੇ ਅਦਾ ਨਹੀਂ ਕਰ ਪਾ ਰਹੇ ਤੇ ਇਹੋ ਜਿਹੇ ਹਾਲਾਤ ਹੰਡਾ ਰਹੇ ਲੋਕ ਵਿਕਲਪਾਂ ਲਈ ਫਾਈਨਸ ਵਿਕਟੋਰੀਆ ਨਾਲ ਸੰਪਰਕ ਕਰ ਸਕਦੇ ਹਨ। ਪਰ ਵਿਭਾਗ ਚੇਤਾਵਨੀ ਵੀ ਦੇ ਰਿਹਾ ਹੈ ਕਿ ਸਾਰੇ ਜੁਰਮਾਨੇ ਉਧਾਰ ਸਮੇਤ ਇਕੱਠੇ ਕੀਤੇ ਜਾਣਗੇ ਅਤੇ ਜੋ ਵੀ ਜਾਣ ਬੁੱਝ ਕੇ ਸਿਹਤ ਨਿਰਦੇਸ਼ਾਂ ਦੀ ਉਲੰਘਣਾ ਕਰੇਗਾ ਉਸ ਨੂੰ ਹੋਰ ਜੁਰਮਾਨੇ ਹੋਣਗੇ। ਨਿਊ ਸਾਊਥ ਵੇਲਜ਼ ਵਿੱਚ ਅਪਰਾਧੀਆਂ ਲਈ ਜੁਰਮਾਨਾ ਅਦਾ ਕਰਨ ਦਾ ਸਮਾਂ 21 ਦਿਨ ਯਾਨੀ ਕਿ 3 ਹਫ਼ਤੇ ਹਨ। ਅਪੀਲ ਦੀ ਮੰਗ ਕਰਦੇ ਹੋਏ ਜੁਰਮਾਨਾ ਪ੍ਰਾਪਤਕਰਤਾ ਨਿਊ ਸਾਊਥ ਵੇਲਜ਼ ਦੇ ਰੈਵੀਨਿਊ ਮਹਿਕਮੇ ਤੋਂ ਨਰਮੀ ਦੀ ਗੁੰਜਾਇਸ਼ ਲਈ ਪੁੱਛ ਸਕਦੇ ਹਨ ਜਾਂ ਇਸ ਲਈ ਅਦਾਲਤ ਵਿੱਚ ਵੀ ਜਾ ਸਕਦੇ ਹਨ। ਨਿਊ ਸਾਊਥ ਵੇਲਜ਼ ਦੇ ਕਾਨੂੰਨ ਅਨੁਸਾਰ ਜਨਤਕ ਸਿਹਤ ਵਿਵਸਥਾ ਦੀ ਉਲੰਘਣਾ ਲਈ ਵੱਧ ਤੋਂ ਵੱਧ $11,000 ਦਾ ਜੁਰਮਾਨਾ ਜਾਂ 6 ਮਹੀਨੇ ਦੀ ਜੇਲ੍ਹ ਹੈ। ਹਰ ਦਿਨ ਅਪਰਾਧ ਜਾਰੀ ਰਹਿਣ 'ਤੇ $5,500 ਦਾ ਹੋਰ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਕ੍ਰਿਮੀਨਲ ਡਿਫੈਂਸ ਲਾਇਰ ਬਚਾਅ ਪੱਖ ਦੇ ਵਕੀਲ ਮੈਰੀ ਕਾਰ ਕੈਪਲੀ ਦਾ ਕਹਿਣਾ ਹੈ ਕਿ ਅਪੀਲ ਪ੍ਰਕਿਰਿਆ ਅੰਦਰੂਨੀ ਸਮੀਖਿਆ ਨਾਲ ਸ਼ੁਰੂ ਹੁੰਦੀ ਹੈ ਪਰ ਅਪੀਲਕਰਤਾ ਅਦਾਲਤ ਵਿੱਚ ਵੀ ਪਹੁੰਚ ਸਕਦਾ ਹੈ.
At that point, the fine is no longer just a fine, and you'd receive a court attendance notice with the date that you've got to go to court. And then it's up to the magistrate to decide what the penalty is. Depending on which fine it is, there's a possibility that if the fine remains a fine in court, or they're fined in court, they could be leaving with a criminal conviction.
New South Wales ਦੇ ਅੰਕੜਿਆਂ ਵਿੱਚ ਪਬਲਿਕ ਟ੍ਰਾਂਸਪੋਰਟ ਵਰਗੀਆਂ ਸੈਟਿੰਗਾਂ ਵਿੱਚ ਚਿਹਰੇ ਤੇ ਮਾਸਕ ਨਾ ਹੋਣ ਕਾਰਨ 15 ਤੋਂ ਵੱਧ ਜੁਰਮਾਨੇ ਦਿਖਾਏ ਗਏ ਹਨ. ਰੈਵਨਿਊ ਨਿਊ ਸਾਊਥ ਵੇਲਸ ਮੌਜੂਦਾ ਜੁਰਮਾਨਿਆਂ ਲਈ ਪਿਛਲੇ ਸਾਲ ਮਾਰਚ 2020 ਤੋਂ ਲੈ ਕੇ ਮਾਰਚ 2021 ਤੱਕ $12,000 ਤੋਂ ਵੱਧ ਦੇ ਭੁਗਤਾਨਾਂ ਦੀ ਉਡੀਕ ਕਰ ਰਿਹਾ ਹੈ. ਇਨ੍ਹਾਂ 12 ਮਹੀਨਿਆਂ ਦੀ ਮਿਆਦ ਵਿੱਚ 3,000 ਤੋਂ ਵੱਧ ਜੁਰਮਾਨੇ ਜਾਰੀ ਕੀਤੇ ਗਏ ਸਨ ਅਤੇ ਜੁਰਮਾਨਾ ਬਕਾਇਆ ਹੋਣ 'ਤੇ ਵਾਧੂ ਫੀਸਾਂ ਲਾਗੂ ਹੋ ਸਕਦੀਆਂ ਹਨ. ਨਿਊ ਸਾਊਥ ਵੇਲਸ ਪੁਲਿਸ ਦੀ ਰਿਪੋਰਟ ਅਨੁਸਾਰ ਪੁਲਿਸ ਵੱਲੋਂ ਕੀਤੇ ਗਏ ਸਟੇ ਐਟ ਹੋਮ ਆਪਰੇਸ਼ਨ ਦੌਰਾਨ ਗ੍ਰੇਟਰ ਸਿਡਨੀ ਦੇ ਸਭ ਤੋਂ ਵੱਧ ਜੁਰਮਾਨੇ ਵਾਲੇ ਖੇਤਰ ਸੇਂਟ ਜਾਰਜ, ਸਿਡਨੀ ਸਿਟੀ ਅਤੇ ਮਾਊਂਟ ਨਰੂਇਟ ਹਨ. ਸੇਂਟ ਜਾਰਜ ਦੀ ਤੁਲਨਾ ਵਿੱਚ ਸਾਊਥ ਸਿਡਨੀ ਜਾਂ ਰੈੱਡਫਰਨ ਵਿੱਚ ਜੁਰਮਾਨਿਆਂ ਦੀ ਗਿਣਤੀ ਅੱਧੀ ਤੋਂ ਵੀ ਘੱਟ ਹੈ. ਪਰ ਡਿਫੈਂਸ ਲਾਇਰ ਕੈਪਲੀ ਦਾ ਕਹਿਣਾ ਹੈ ਕਿ ਸਹਾਇਤਾ ਲਈ ਉਹ ਇਹਨਾਂ ਥਾਵਾਂ ਤੋਂ ਵੱਖ ਹੋਰਨਾਂ ਥਾਵਾਂ ਦੇ ਗਾਹਕਾਂ ਨੂੰ ਅੱਗੇ ਆਉਂਦਾ ਵੇਖ ਰਹੀ ਹੈ.
At the moment, I'm seeing a lot of clients making inquiries and asking about their options from the Liverpool and Fairfield local government areas, a few coming in from Parramatta as well, and a couple from Hornsby.
New South Wales to Aboriginal Legal Services unna reporta bare chintit hai jis anusar pichle saal de COVID-19 lockdown dauran ਪੁਲਿਸ ਨੇ ਉੱਚ ਸਵਦੇਸ਼ੀ ਆਬਾਦੀ ਯਾਨੀ ਇੰਡੀਜਨਸ ਆਬਾਦੀ ਦੀ ਵਸੋਂ ਵਾਲੇ ਉਪਨਗਰਾਂ ਵਿੱਚ ਜੁਰਮਾਨੇ ਕੀਤੇ ਸਨ. ਐਬੋਰੀਜਨਲ ਲੀਗਲ ਸਰਵਿਸ ਦੇ ਮੁੱਖ ਕਾਰਜਕਾਰੀ ਜਾਰਜ ਸੈਲਵਨਸੇਰਾ ਸਹਿਮਤ ਹਨ ਕਿ ਪਹਿਲੀ ਕੌਮਾਂ ਦੇ ਲੋਕ ਜੁਰਮਾਨੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ. ਉਹ ਕਹਿੰਦੇ ਹਨ ਕਿ ਘਰਾਂ ਵਿੱਚ ਜਾਂ ਰਿਹਾਇਸ਼ੀ ਦੇਖਭਾਲ ਵਿੱਚ ਰਹਿ ਰਹੇ ਬਹੁਤ ਸਾਰੇ ਨੌਜਵਾਨਾਂ ਲਈ $1,700 ਦਾ ਜੁਰਮਾਨਾ ਅਸਹਿ ਹੈ ਅਤੇ ਉਹਨਾਂ ਦੀ ਇੱਕ ਹਫ਼ਤੇ ਦੀ ਕਮਾਈ ਨਾਲੋਂ ਕਿਤੇ ਵੱਧ ਹੈ.
But the idea that they're in a position to be able to pay a fine is kind of nonsensical, really. And we certainly have many instances of disadvantaged people who are already struggling to make ends meet.
ਪਿਛਲੇ ਸਾਲ ਅਪ੍ਰੈਲ ਤੋਂ ਇਸ ਸਾਲ ਮਾਰਚ ਤੱਕ ਵਿਕਟੋਰੀਅਨ ਅਪਰਾਧ ਦੇ ਅੰਕੜੇ ਦਰਸਾਉਂਦੇ ਹਨ ਕਿ ਦਰਜ ਕੀਤੇ ਗਏ ਕਥਿਤ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਪਰਾਧੀਆਂ ਵਿੱਚੋਂ 5% ਇੰਡੀਜਨਸ ਸਨ. ਗੌਰਤਲਬ ਹੈ ਕਿ ਤਕਰੀਬਨ ਸਿਰਫ 1% ਵਿਕਟੋਰੀਅਨ ਲੋਕਾਂ ਦੀ ਪਛਾਣ ਇੰਡੀਜਨਸ ਯਾਨੀ ਕਿ ਸਵਦੇਸ਼ੀ ਵਜੋਂ ਹੈ. ਕੋਵਿਡ-19 ਕਾਨੂੰਨ ਤੋੜਨ ਵਾਲੇ ਸਿਰਫ ਮੁੱਠਿਕ ਭਰ ਸਵਦੇਸ਼ੀਆਂ ਨੂੰ ਚੇਤਾਵਨੀ ਮਿਲੀ, ਪਰ ਕ੍ਰਾਈਮ ਸਟੈਟਿਸਟਿਕਸ ਏਜੰਸੀ ਅਨੁਸਾਰ ਐਬੋਰੀਜਨਲ ਲੋਕਾਂ ਦੇ ਅੰਕੜੇ ਕਈ ਵਾਰ ਰਿਕਾਰਡ ਨਹੀਂ ਕੀਤੇ ਜਾਂਦੇ. ਕੋਰੋਨਾ ਵਾਇਰਸ ਅਪਰਾਧਾਂ ਦੇ ਸਭ ਤੋਂ ਵੱਧ ਦੋਸ਼ੀ ਸਵਦੇਸ਼ੀ ਲੋਕਾਂ ਦਾ ਉਮਰ ਸਮੂਹ 25 to 34 ਸਾਲ ਹੈ. ਜਾਰਜ ਸੈਲਵਨਸੇਰਾ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਜਵਾਬ ਚਾਹੁੰਦੇ ਹਨ ਕਿ ਇਹ ਫੈਸਲੇ ਕਿਵੇਂ ਲਏ ਜਾਂਦੇ ਹਨ ਅਤੇ ਇਸ ਬਾਰੇ ਅਪਵਾਦਾਂ ਨੂੰ ਲਾਗੂ ਕੀਤੇ ਜਾਣ ਬਾਰੇ ਉਹ ਬਿਹਤਰ ਜਾਣਕਾਰੀ ਦੇ ਇੱਛੁਕ ਹਨ.
One of the real challenges has been a lack of openness and a lack of transparency as to who is being fined and making that sort of publicly available.
ਬਹੁਤ ਸਾਰੇ ਨੌਜਵਾਨਾਂ ਨੂੰ ਟੀਕੇ ਤੱਕ ਪਹੁੰਚ ਕਰਨ ਲਈ ਜਾਂ ਲੌਕਡਾਊਨ ਖਤਮ ਹੋਣ ਉਪਰੰਤ ਅਸੁਰੱਖਿਅਤ ਰੁਜ਼ਗਾਰ ਦੀ ਉਡੀਕ ਕਰਨੀ ਪੈਂਦੀ ਹੈ ਤੇ ਇਸ ਮਹਾਮਾਰੀ ਦੇ ਦੌਰਾਨ ਇਸ ਵਰਗ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਹਾਲ ਹੀ ਦੀ ਤਾਲਾਬੰਦੀ ਦੌਰਾਨ ਨਾਗਰਿਕਾਂ ਦੀ ਓਵਰ ਪੁਲਿਸਿੰਗ ਅਤੇ ਅਧਿਕਾਰੀਆਂ ਦੀ ਸਹੀ ਪੜਤਾਲ ਬਾਰੇ ਸ਼ਿਕਾਇਤਾਂ ਵੱਧ ਰਹੀਆਂ ਹਨ ਅਤੇ ਨਿਯਮ ਪਾਲਣਾ ਦੀ ਜਾਂਚ ਇੱਕ ਮੁੱਦਾ ਰਹਿਣ ਦੀ ਸੰਭਾਵਨਾ ਹੈ. ਕੋਵਿਡ-19 ਮਹਾਮਾਰੀ ਦੇ ਚੱਲਦੇ ਆਪਣੀ ਭਾਸ਼ਾ ਵਿੱਚ ਮੌਜੂਦਾ ਸਮੇਂ ਦੇ ਸਿਹਤ ਅਤੇ ਸਹਾਇਤਾ ਉਪਾਵਾਂ ਲਈ ਆਨਲਾਈਨ ਜਾ ਕੇ sps.com.au/coronavirus ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ. SBS ਨਿਊਜ਼ ਲਈ ਸਟੈਫਨੀ ਕੋਰਸੈਟੀ ਦੀ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਈ ਹਾਂ. ਮੈਂ ਸੁਮੀਤ ਕੌਰ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ.